गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, समर्थ महापुरख दे हुकम दा बद्दा रूहानी संसार। आओ प्यार नाल सरवण करन दी कोशिश करिए जी। सुरत नू गुरु साहिबां दे अनुभव अनुसार कई लश्करां दा साथ अते व्यक्तित्व प्राप्त है। फिर दोहरा दईए, सुरत नू गुरु साहिबां दे अनुभव अनुसार कई लश्करां दा साथ अते व्यक्तित्व प्राप्त है। मैं मर्जी यानी इच्छा शक्ति इको ही है, अते जदों ए मुहिमा ते अगे वधदी है, जिवें के सीजर, सिकंदर अते नेपोलियन दे केस विच ए इकली होण कारण बहुत बुरी तरह पतन विच डिगदी है। अजेही हरेक मैं जिसनूं पिछले लश्कर दा पता नहीं, महसूस करदी है कि उसका पिछला हिस्सा कट गया है अते ओ आकाश विच कटी पतंग वांग डावां डोल फिरदी पई है। अते सुरत ओ मैं है जिसके पिछे सारा बैकुंठ है। ओ मैं धरती ते भी बैकुंठ की शक्ति रखती है अते इस दे सारे कारज चमत्कारी हन अते रूह दे विकास विच केवल सच्चे इतिहासक वाकयात हन। सारी रामायण खूबसूरत है क्योंकि इस विच हंकार दा चरित्र चित्रण है। इस विच रावण दे लश्कर नालों मैं कट चुकी है अते रामचंद्र दे लश्कर वजों मैं जोड़ी जा चुकी है। नैचे लश्कर सहत सुर दी उच्चाई नू वध्या होया हों मैं जा मिस्र दे फैरोआं वांग मैं दी आकड़ नाल भुलेखा खा जांदा है। मनुख तां महामानव हुंदा है जदों इस दी सुरत ने अपना पिछा वेख लिया होवे अते आवेश उस नाल जुड़िया होवे। मनुखी इतिहास विच महामानव थोड़े ही होए हन। महामानव केवल सुरत दी अवस्था है, ये हमेशा एक पद्धर ते नहीं रह सकती। महामानव चेतनता दी अवस्था है, मनुख नहीं। महामानव भी एक नीच जालम है जदों वो अपना पिछा नहीं वेखदा, सगों लोकां दियां खोपड़ियां ते चलदा है, अपने विनाश वल वधदा है। शिव सुरत दी मूर्ति हन, मौत जिन्हें शक्तिशाली फिर भी सारे विश्व दे जीवन दी खुशी नाल नच उठते हैं। कमजोरी तां संसार विच इकल्या होण दी है, भावें कमजोर व्यक्ति दियां बाहां विच किन्ना भी बल होवे ओ दिन आ जांदा है जदों हवावां पछम नूं वगदियां हन, जदों ओ उन्हां नूं पूरब नूं वगण लई कहिंदा है, अते जे सोने नूं हथ पाउंदा है तां ओ मिट्टी हो जांदा है। भावें थोड़ा चिर पहला ही उसकी छों नाल मिट्टी सोना बन जाती सी। ओ मित्रां तों सहायता मंगी जांदा है पर वेखदा है कि ओ उसके दुश्मन हन, हर शै उसके विरुद्ध हो जाती है, जदों के थोड़ा चिर पहला सब उसके हक विच सन। एक कमजोरी है। सेंट हेलीना दा नेपोलियन कदे भी शक्तिशाली नहीं सी, क्योंकि जो शक्तिशाली होंदा तां ओ सेंट हेलीना नू इस धरती ते ही स्वर्ग बना देंदा। लोक वाटरलू दी जित नू चेते ना रखदे, सगों सेंट हेलीना दे वासियां दी जित नू, रूह दे टिकाव दे एकांत दी जित। सेंट हेलीना एक होर मौका होंदा। ईसा ने नेपोलियन दी जित वर्गी जित प्राप्त नहीं कीती, उसनू हार होई। उस दे जीवन दे लोकां ने उसते थुकिया, उसनू पावण लई वड्डा क्रॉस दिता। पर यूरोशलम दी वडियाई किन्नी होई है। यूरोशलम दा सेंट हेलीना नाल टाकरा करो, ये उस शक्ति विच जो अंतरमुखी है अते निरसंदेह कमजोरी है, अते उस शक्ति विच जो अंतरमुखी है अते निरसंदेह शक्तिशाली है, फर्क है। नैचे विचारां दी उलझण विच अपने महामानव नू नेपोलियन, सिकंदर जां सीजर दी अथाह शक्ति वाला बनाउंदा है, पर उसका महामानव उस पहाड़ वर्गा है जो बारिश, बर्फ, हवा ते बिजली दी खुराक है। गुरु साहिबी महामानव यानि ब्रह्म ज्ञानी शक्तिशाली मनुख दा आह्वान करदे हन, पर ये शक्ति अगे दियाँ, पिछे दियाँ ते मनुख दे अंदरले दे लश्करां दे निरंतर संबंधी है। ये सिमरन दी याद दी शक्ति है। मैं नहीं, ओ मेरे लिए लड़दा है, फूला सिंह ने कहा। ਉਸਨੇ ਬੱਚੇ ਵਾਂਗ ਅਰਦਾਸ ਕੀਤੀ ਜਦੋਂ ਸੈਦੋਂ ਵਿੱਚ ਪਠਾਣਾਂ ਦੀਆਂ ਢਾਣੀਆਂ ਵਿਚਾਲੇ ਘਿਰ ਗਿਆ ਸੀ। ਇਹ ਕਿਸੇ ਅਣਡਿੱਠੇ ਰੱਬ ਵੱਲ ਅਰਦਾਸ ਨਹੀਂ ਸੀ। ਗੁਰੂ ਗੋਬਿੰਦ ਸਿੰਘ ਲਸ਼ਕਰਾਂ ਦਾ ਸਰਦਾਰ ਅੰਗ ਸੰਗ ਸੀ ਅਤੇ ਸਿੱਖ ਨੇ ਉਸਨੂੰ ਪੁਕਾਰਿਆ। ਸਿੱਖ ਦੀ ਉਸ ਦਿਨ ਰੂਹਾਨੀ ਜਿੱਤ ਹੋਈ। ਉਹ ਮੁੱਠੀ ਭਰ ਸਨ ਅਤੇ ਇਹ ਕਿਹਾ ਜਾਂਦਾ ਹੈ ਕਿ ਪਠਾਣ ਇਹ ਕਹਿੰਦੇ ਹਨ ਕਿ ਹਰੇਕ ਪਠਾਣ ਨੇ ਵੇਖਿਆ ਕਿ ਉਹ ਫੂਲਾ ਸਿੰਘ ਵਰਗੇ 10-10 ਸਿੱਖਾਂ ਨਾਲ ਘਿਰਿਆ ਹੋਇਆ ਹੈ। ਜਿਨ੍ਹਾਂ ਨੇ ਖੁੱਲ੍ਹੀਆਂ ਬਾਹਾਂ ਵਾਲੇ ਨੀਲੇ ਕੁੜਤੇ ਅਤੇ ਅਕਾਲੀਆਂ ਵਾਲੀਆਂ ਲੰਮੀਆਂ ਨੀਲੀਆਂ ਨੋਕਦਾਰ ਪੱਗਾਂ ਬਣੀਆਂ ਹੋਈਆਂ ਹਨ ਅਤੇ ਅਕਾਲ ਅਕਾਲ ਗਜਾ ਰਹੇ ਹਨ। ਫੂਲਾ ਸਿੰਘ ਨਿਹੰਗ ਇੱਕ ਸ਼ਬਦ ਨਾਲ ਹੀ ਏਕ ਤੋਂ ਅਨੇਕ ਹੋ ਸਕਦਾ ਸੀ। ਇਹ ਸੱਚਮੁੱਚ ਇੱਕ ਬ੍ਰਹਮਗਿਆਨੀ ਦੀ ਸੁਰਤ ਦੀ ਚੇਤਨਤਾ ਦੇ ਲੱਛਣ ਹਨ। ਇਹ ਵਾਕਿਆਤ ਆਪਣੇ ਆਪ ਵਿੱਚ ਬਹੁਤ ਮਾਮੂਲੀ ਲੱਗਦੇ ਹਨ। ਸੈਦੋ ਵੀ ਵਾਟਰਲੂ ਬਣ ਸਕਦਾ ਸੀ। ਅਜੇ ਸੈਂਕੜੇ ਹਨ ਵੀ, ਪਰ ਉਹਨਾਂ ਆਮ ਬਦਲਾਂ ਵਿਚਲੀ ਬਿਜਲੀ ਦੀ ਲਿਸ਼ਕੀ ਸਾਡੇ ਲਈ ਮਹੱਤਵਪੂਰਨ ਹੈ ਅਤੇ ਇਹੀ ਚਮਕ ਖੁਦਾ ਨੂੰ ਜਾਂ ਨਿੱਜੀ ਸੱਚ ਨੂੰ ਲੱਭਣ ਵਾਲਿਆਂ ਵਾਸਤੇ ਮਹੱਤਵਪੂਰਨ ਹੈ। ਕਿਹਾ ਜਾਂਦਾ ਹੈ ਉਹਨਾਂ ਸੰਤਾਂ ਨੇ ਅਹੰਕਾਰ ਮੈਂ ਨੂੰ ਨਿੰਦਿਆ ਹੈ, ਪਰੰਤੂ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਹੋਮੇ ਰੋਗ ਦਾ ਇਲਾਜ ਹੈ। ਇਹ ਮੈਂ ਨਾਲ ਹੀ ਹੋਮੇ ਤੋਂ ਉੱਚਾ ਉੱਠਦਾ ਹੈ, ਹੋਰ ਕੋਈ ਰਾਹ ਨਹੀਂ। ਜਦੋਂ ਇਹ ਲਸ਼ਕਰ ਨਾਲ ਇਕਮਿਕ ਹੋ ਜਾਂਦਾ ਹੈ ਇਹ ਉੱਚਾ ਉੱਠ ਜਾਂਦਾ ਹੈ। ਆਪਣੇ ਤਣੇ 'ਤੇ ਖੜ੍ਹੇ ਕਮਲ ਦੀ ਸਫੇਦ ਮੈਂ ਸੁੰਦਰ ਹੈ, ਮਨੁੱਖ ਦੀ ਮੈਂ ਕਿਵੇਂ ਅਸੁੰਦਰ ਹੋ ਸਕਦੀ ਹੈ। ਇਹ ਕੇਵਲ ਸਾਰਿਆਂ ਤੋਂ ਵੱਖਰੇ ਹੋਣ ਦੇ ਪਾਪ ਨਾਲ ਲਿਬੜੀ ਹੋਈ ਹੈ। ਇਸ ਦੇ ਅਨੰਤਤਾ ਵਿੱਚ ਧੋਤੇ ਜਾਣ ਦੀ ਲੋੜ ਹੈ। ਜੀਵਨ ਦੀ ਡੋਡੀ ਇਸ ਮੈਂ ਤੋਂ ਜੀਵਨ ਦਾ ਰੁੱਖ ਬਣਦਾ ਹੈ। ਸਾਨੂੰ ਇਸ ਨੂੰ ਫੁੱਲ ਵਾਂਗ ਸੁੰਦਰ ਅਤੇ ਨਾਜ਼ਕ ਬਣਾਉਣ ਦੀ ਲੋੜ ਹੈ। ਜਦੋਂ ਮੈਂ ਸੁੰਦਰ ਹੋ ਜਾਂਦੀ ਹੈ ਇਹ ਮੈਂ ਨਹੀਂ ਰਹਿੰਦੀ, ਪਰ ਕਈ ਦਿਲਕਸ਼ ਵਹਿਮ ਹਨ ਜਿਨ੍ਹਾਂ ਕਾਰਨ ਟੁੱਟੀ ਮੈਂ ਫਿਰ ਪੂਰਨ ਹੋ ਜਾਂਦੀ ਹੈ। ਮੈਂ ਕਈ ਮਹੀਨੇ ਬਿਸਤਰੇ 'ਤੇ ਪਿਆ ਰਿਹਾ, ਕਹਿੰਦੇ ਹਨ ਬਿਮਾਰੀ ਕਾਰਨ। ਮੈਂ ਹੁਣ ਟੁੱਟੀ ਸੁਰਤ ਨੂੰ ਵੇਖਦਾ ਹਾਂ ਜਿਸ ਦਾ ਕੋਈ ਇਲਾਜ ਨਹੀਂ ਸੀ। ਮੈਂ ਮਰ ਰਿਹਾ ਸਾਂ, ਇੱਕ ਆਦਮੀ ਨੇ ਮੈਨੂੰ ਸੇਬ ਖਰੀਦ ਕੇ ਲਿਆ ਦਿੱਤਾ। ਇਹ ਲਾਲ ਕਸ਼ਮੀਰੀ ਸੇਬ ਸੀ, ਮੈਂ ਖਾਧਾ ਅਤੇ ਮੈਂ ਜਿਵੇਂ ਕਦੇ ਬਿਮਾਰ ਹੀ ਨਹੀਂ ਸਾਂ। ਸੇਬ ਦੇ ਰਸ ਵਿੱਚ ਸਾਧੂ ਦੀਆਂ ਸ਼ੁਭ ਇੱਛਾਵਾਂ ਸਨ ਕਿ ਮੈਂ ਵੱਲ ਹੋ ਜਾਵਾਂ। ਮੈਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਕਦੇ ਕਦੇ ਹੀ ਜਾਂਦਾ ਹਾਂ, ਪਰ ਇੱਕ ਵਾਰੀ ਬੜੀ ਦੇਰ ਪਿੱਛੋਂ ਜਦੋਂ ਉਹ ਮੈਨੂੰ ਉੱਥੇ ਲੈ ਗਿਆ ਮੈਂ ਮਹਿਸੂਸ ਕੀਤਾ ਕਿ ਮੈਂ ਉਸ ਮੰਡਲ ਵਿੱਚ ਦਾਖਲ ਹੋ ਗਿਆ ਹਾਂ ਜਿਹੜਾ ਮੈਂ ਕਦੇ ਨਹੀਂ ਸੀ ਵੇਖਿਆ। ਮੇਰੇ ਮਸਤਕ ਨੇ ਉਸ ਅਜੂਬੇ ਦੇ ਫਰਸ਼ ਦੇ ਮੁਤਾਬਰਕ ਸੰਗੇ ਮਰਮਰ ਨੂੰ ਛੋਇਆ ਅਤੇ ਮੇਰੀ ਰੂਹ ਇਸ ਧਰਤੀ ਤੋਂ ਉੱਪਰ ਉੱਠ ਗਈ। ਸਾਲਾਂ ਬੱਧੀ ਮੈਂ ਸੋਚਦਾ ਰਿਹਾ ਕਿ ਮੈਂ ਉਸ ਦਾ ਸਾਂ, ਪਰ ਉਸ ਰਾਤ ਮੈਂ ਵੇਖਿਆ ਕਿ ਉਸ ਲੰਮੇ ਤੋਂ ਪਹਿਲਾਂ ਮੈਂ ਕਦੇ ਵੀ ਉਸਦਾ ਨਹੀਂ ਸਾਂ। ਮੇਰਾ ਸਿਰਫ ਖਿਆਲ ਹੀ ਸੀ ਕਿ ਮੈਂ ਉਸਦਾ ਸਾਂ। ਉਸਦਾ ਹੋਣਾ ਹੀ ਅਸਲੀ ਚਰਨਾਹਟ ਮੈਨੂੰ ਉਦੋਂ ਮਿਲੀ ਜਦੋਂ ਮੈਂ ਇੱਕ ਹਨੇਰੀ ਰਾਤ ਹਰਿਮੰਦਰ ਸਾਹਿਬ ਗਿਆ। ਸੰਗੇ ਮਰਮਰ ਦੇ ਫਰਸ਼ ਦੀ ਛੋਹ ਨਾਲ ਮੇਰੀ ਰੂਹ ਉੱਪਰ ਨੂੰ ਉੱਠੀ ਅਤੇ ਜਦੋਂ ਕੋਈ ਡਿੱਗਦਾ ਹੈ ਸੰਭਵ ਹੈ ਕਿ ਉਸਨੂੰ ਕਈ ਮਹੀਨੇ ਅਤੇ ਸਾਲ ਇਹ ਪਤਾ ਹੀ ਨਾ ਹੋਵੇ ਕਿ ਉਹ ਕਿੱਥੇ ਡਿੱਗਾ ਹੈ ਅਤੇ ਕੀ ਉਹ ਡਿੱਗਾ ਵੀ ਹੈ। ਪਰ ਜਦੋਂ ਉਹ ਪਿਆਰ ਦੇ ਕਿਸੇ ਅਚੰਬੇ ਨੂੰ ਮੁੜ ਵੇਖਦਾ ਹੈ ਅਤੇ ਗੜ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਉਸਨੂੰ ਅਨੁਭਵ ਹੁੰਦਾ ਹੈ ਕਿ ਉਹ ਅਚੇਤ ਹੀ ਕਿੰਨੇ ਵੱਡੇ ਅਪਮਾਨ ਵਿੱਚ ਫਿਸਲਿਆ ਸੀ ਅਤੇ ਉੱਥੇ ਹੀ ਰਿਹਾ ਹੈ, ਜਦੋਂ ਕਿ ਸਾਰਾ ਸਮਾਂ ਉਹ ਇਹ ਮਹਿਸੂਸ ਕਰਦਾ ਰਿਹਾ ਸੀ ਕਿ ਉਹ ਬਹੁਤ ਵਧੀਆ ਹਾਲਤ ਵਿੱਚ ਹੈ, ਜਦੋਂ ਕਿ ਵਾਸਤਵ ਵਿੱਚ ਉਹ ਨਹੀਂ ਸੀ। ਤੁਸਾਂ ਇਹ ਵੇਖਿਆ ਹੋਵੇਗਾ ਕਿ ਅਸੀਂ ਹਰ ਰੋਜ਼ ਖਾਂਦੇ ਹਾਂ, ਹਰ ਰੋਜ਼ ਨਹਾਉਂਦੇ ਹਾਂ ਅਤੇ ਸਾਲਾਂ ਬੱਧੀ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਭ ਕੁਝ ਠੀਕ ਠਾਕ ਹੈ, ਪਰ ਇੱਕ ਦਿਨ ਅਸੀਂ ਉਹ ਖਾਂਦੇ ਹਾਂ ਜੋ ਅਸੀਂ ਪਹਿਲਾਂ ਕਦੇ ਨਹੀਂ ਖਾਧਾ ਹੁੰਦਾ। ਅਸੀਂ ਅਜਿਹਾ ਇਸ਼ਨਾਨ ਕਰਦੇ ਹਾਂ ਜਿਹੋ ਜਿਹਾ ਪਹਿਲਾਂ ਕਦੇ ਨਹੀਂ ਕੀਤਾ ਹੁੰਦਾ। ਅਸੀਂ ਅਜਿਹੀ ਖੁਸ਼ੀ ਮਹਿਸੂਸ ਕਰਦੇ ਹਾਂ ਜਿਹੋ ਜੀ ਪਹਿਲਾਂ ਕਦੇ ਨਹੀਂ ਕੀਤੀ ਹੁੰਦੀ। ਇਹ ਸਾਰਾ ਫਰਕ ਸਾਡੇ ਆਪੇ ਨੂੰ ਜਗਾ ਦਿੰਦਾ ਹੈ ਅਤੇ ਅਸੀਂ ਫਿਰ ਸੌ ਜਾਂਦੇ ਹਾਂ। ਸਾਡੇ ਵਿੱਚੋਂ ਬਹੁਤ ਸਾਰਿਆਂ ਲਈ ਇਹ ਨੀਂਦਰ ਹੈ, ਲੰਮੀ ਨੀਂਦਰ, ਅਤੇ ਬਹੁਤ ਸਾਲਾਂ ਬਾਅਦ ਇੱਕ ਲੰਮੇ ਲਈ ਜਾਗਣਾ ਅਤੇ ਵੇਖਣਾ ਕਿ ਅਸੀਂ ਗੁਰੂ ਸਾਹਿਬਾਂ ਦੇ ਉਪਦੇਸ਼ ਨੂੰ ਭੁੱਲ ਚੁੱਕੇ ਹਾਂ। ਪਰ ਵਧੇਰੇ ਵਿਕਸਤ ਲਈ ਤਾਂ ਇਹ ਮਹਾਂ ਸੁਚੇਤਤਾ ਹੈ। ਉਹ ਪੁਜਾਰੀ ਕੋਲੋਂ ਨੱਠ ਲੈਂਦੇ ਹਨ ਅਤੇ ਘੰਟਿਆਂ ਬੱਧੀ ਵੇਸਵਾ ਪਾਸ ਖੜ੍ਹੇ ਉਸ ਨੂੰ ਵੇਖਦੇ ਰਹਿੰਦੇ ਹਨ। ਇਹ ਨਹੀਂ ਕਿ ਕਿਸੇ ਵਿਸ਼ੇਸ਼ ਪੱਖ ਤੋਂ ਉਹ ਇੱਕ ਨੂੰ ਨਫ਼ਰਤ ਕਰਦੇ ਅਤੇ ਦੂਜੇ ਨੂੰ ਪਿਆਰ ਕਰਦੇ ਹਨ, ਸਗੋਂ ਉਹ ਇਸ ਵਿਚਿੱਤਰ ਕਾਰਜ ਤੋਂ ਸੁੱਖ ਮਹਿਸੂਸ ਕਰਦੇ ਹਨ। ਕਿਸੇ ਕਿਸਮ ਦੀ ਕਠੋਰਤਾ ਸੁਰਤ ਵਿੱਚ ਜ਼ਹਿਰ ਭਰ ਦਿੰਦੀ ਹੈ। ਸੁਰਤੀ ਜੀਵਨ ਹੈ ਅਤੇ ਇੱਕੋ ਜਿਹਾ ਨਿਤ ਕਰਮ ਜਾਂ ਵਿਚਾਰਾਂ ਜਾਂ ਸਿਧਾਂਤਾਂ ਦੀ ਕੱਟੜਤਾ ਇਸ ਨੂੰ ਪਥਰਾ ਦਿੰਦੀ ਹੈ। ਬਹੁਤ ਜ਼ਰੂਰੀ ਨੁਕਤਾ ਹੈ, ਫਿਰ ਦੁਹਰਾ ਦਈਏ। ਕਿਸੇ ਕਿਸਮ ਦੀ ਕਠੋਰਤਾ ਸੁਰਤ ਵਿੱਚ ਜ਼ਹਿਰ ਭਰ ਦਿੰਦੀ ਹੈ। ਸੁਰਤੀ ਜੀਵਨ ਹੈ ਅਤੇ ਇੱਕੋ ਜਿਹਾ ਨਿਤ ਕਰਮ ਜਾਂ ਵਿਚਾਰਾਂ ਜਾਂ ਸਿਧਾਂਤਾਂ ਦੀ ਕੱਟੜਤਾ ਇਸ ਨੂੰ ਪਥਰਾ ਦਿੰਦੀ ਹੈ। ਇੱਥੋਂ ਤੱਕ ਕਿ ਨਿਸ਼ਚਿਤ ਆਦੇਸ਼ਾਂ ਦਾ ਨਿਯਮ ਬੱਧ ਸਦਾਚਾਰ ਵੀ ਮਾਰੂ ਹੈ। ਇਸ ਲਈ ਸੁਰਤ ਵਾਲਾ ਮਨੁੱਖ, ਜਿਸ ਤਰ੍ਹਾਂ ਮੈਂ ਉੱਪਰ ਹਵਾਲਾ ਦਿੱਤਾ ਹੈ, ਜੀਵਨ ਵਾਂਗ ਬਦਲਦਾ, ਤਰਲ ਅਤੇ ਸਰਗਰਮ ਹੈ। ਗੁਰੂ ਅਰਜਨ ਦੇਵ ਕਹਿੰਦੇ ਹਨ, ਜੋ ਆਪਣੇ ਆਪ ਨੂੰ ਅਥਰੂਆਂ ਵਿੱਚ ਨਹੀਂ ਢਾਲ ਸਕਦਾ, ਆਨੰਦ, ਹਮਦਰਦੀ ਅਤੇ ਸ਼ੁਕਰਾਨੇ ਦੇ ਅਥਰੂਆਂ ਵਿੱਚ, ਉਹ ਕਿਵੇਂ ਸੱਚਖੰਡ ਵਿੱਚ ਜਾ ਸਕਦਾ ਹੈ? ਸੁਰਤ ਵਾਲੇ ਮਨੁੱਖ ਵਿੱਚ ਸੁਣ ਨਿਰਜਿੰਦ ਮਕਾਨਕੀ ਪ੍ਰਣਾਲੀ, ਜੋ ਮਨੁੱਖਾਂ ਨੂੰ ਪਦਾਰਥਾਂ ਵਾਂਗ ਸਮਝਦੀ ਹੈ ਅਤੇ ਹਰੇਕ ਨਾਲ ਇੱਕੋ ਜਿਹਾ ਵਿਵਹਾਰ ਕਰਦੀ ਹੈ, ਪ੍ਰਤੀ ਕੋਈ ਸਹਿਣਸ਼ੀਲਤਾ ਨਹੀਂ। ਸੁਰਤ ਵਾਲਾ ਮਨੁੱਖ ਅਧਿਆਤਮਵਾਦੀ ਨਾਲੋਂ ਵੱਖਰਾ ਇੱਕ ਮਹਾਨ ਕਲਾਕਾਰ ਹੈ। ਉਸ ਪਾਸ ਪੂਰਨ ਵਿਕਸਿਤ ਸੁਹਜ ਪੂਰਨ ਸ਼ਖਸੀਅਤ ਹੈ ਅਤੇ ਜਿਵੇਂ ਕਿ ਕਵੀ ਸੋਚਦਾ ਹੈ, ਮੈਨੂੰ ਅਲੰਕਾਰ ਦੇਣ ਲਈ ਸੰਸਾਰ ਮੌਜੂਦ ਹੈ। ਸਿੱਖ ਲਈ ਇਹ ਸੰਸਾਰ ਉਸਦੀ ਸੁਰਤ ਨੂੰ ਉੱਚਿਆ ਉੱਠਣ ਲਈ, ਮਹਿਬੂਬ ਦੀ ਚਰਨਾਹਟ ਅਤੇ ਸਰਸਰਾਹਟ ਦੇਣ ਲਈ ਹੈ। ਉਹ ਆਪਣੀ ਰੂਹਾਨੀਅਤ ਸਹਿਤ ਹਵਾ ਵਿੱਚ ਡੋਡੀ ਅਤੇ ਪੂਰੇ ਖਿੜੇ ਲਹਿਰਾ ਰਹੇ ਕਵਲ ਵਾਂਗ ਹਿਲਦਾ ਰਹੇ। ਗੁਰੂ ਨਾਨਕ ਅਨੁਸਾਰ ਰੂਹ ਦਾ ਜੀਵਨ ਸਵਰਗੀ ਦਾਤ ਹੈ। ਇਹ ਤਾਂ ਇਸ ਹਨੇਰੇ ਸੰਸਾਰ ਵਿੱਚ ਗਿਆਨ ਦੇ ਪ੍ਰਕਾਸ਼ ਲਈ ਭੇਜੇ ਮਹਾਂਪੁਰਖ ਨੂੰ ਅਧਿਕਾਰ ਸੌਂਪਣਾ ਹੈ। ਇੱਕ ਛੋਟਾ ਜਿਹਾ ਮਨੁੱਖ ਜਿਸ ਨੂੰ ਇਹ ਅਧਿਕਾਰ ਪ੍ਰਾਪਤ ਹੋਵੇ, ਜੇ ਚਾਹੇ ਤਾਂ ਕਿਸੇ ਨੂੰ ਪ੍ਰਤਿਭਾ, ਰੂਹ ਦਾ ਸੁੱਖ ਅਤੇ ਪਿਆਰ ਬਖਸ਼ ਸਕਦਾ ਹੈ। ਉਹ ਪਾਪ ਮਾਫ਼ ਕਰ ਸਕਦਾ ਹੈ। ਉਹ ਦੇਵਤਿਆਂ ਦੀ ਸਾਰੀ ਸ਼ਕਤੀ ਨੂੰ ਬੁਲਾ ਕੇ ਉਸਦੇ ਪਿਛਲੇ ਗੁਨਾਹਾਂ ਦਾ ਨਾਸ਼ ਕਰ ਸਕਦਾ ਹੈ। ਰੂਹ ਦਾ ਜੀਵਨ ਵਹਿਮਾਂ ਭਰਮਾਂ ਦੇ ਗੁਲਾਮਾਂ ਨੂੰ ਮੁਕਤੀ ਦਾਨ ਕਰ ਸਕਦਾ ਹੈ ਅਤੇ ਤਿੰਨ ਜਹਾਨਾਂ ਦੇ ਦੁਖੀ ਬਾਦਸ਼ਾਹਾਂ ਨੂੰ ਸ਼ਾਂਤ, ਕਿਸੇ ਗਰੀਬ ਵਾਲੀ ਖੁਸ਼ੀ ਬਖਸ਼ ਸਕਦਾ ਹੈ ਅਤੇ ਕਿਸੇ ਗਰੀਬ ਨੂੰ ਆਪਣੇ ਆਪ ਵਿੱਚ ਅਜਿਹਾ ਸੁੱਖ ਦੇ ਸਕਦਾ ਹੈ ਜਿਵੇਂ ਕਿ ਉਹ ਸਾਰੇ ਸੰਸਾਰ ਦਾ ਬਾਦਸ਼ਾਹ ਹੋਵੇ। ਫਿਰ ਦੁਹਰਾ ਦਈਏ, ਰੂਹ ਦਾ ਜੀਵਨ ਵਹਿਮਾਂ ਭਰਮਾਂ ਦੇ ਗੁਲਾਮਾਂ ਨੂੰ ਮੁਕਤੀ ਦਾਨ ਕਰ ਸਕਦਾ ਹੈ ਅਤੇ ਤਿੰਨ ਜਹਾਨਾਂ ਦੇ ਦੁਖੀ ਬਾਦਸ਼ਾਹਾਂ ਨੂੰ ਸ਼ਾਂਤ, ਕਿਸੇ ਗਰੀਬ ਵਾਲੀ ਖੁਸ਼ੀ ਬਖਸ਼ ਸਕਦਾ ਹੈ ਅਤੇ ਕਿਸੇ ਗਰੀਬ ਨੂੰ ਆਪਣੇ ਆਪ ਵਿੱਚ ਅਜਿਹਾ ਸੁੱਖ ਦੇ ਸਕਦਾ ਹੈ ਜਿਵੇਂ ਕਿ ਉਹ ਸਾਰੇ ਸੰਸਾਰ ਦਾ ਬਾਦਸ਼ਾਹ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।